ਉੱਛਣ ਸਿੱਖ ਅਰਦਾਸ ਕਰ। ਭਾਈ ਗੁਰਦਾਸ ਜੀ ਦੀ ਵਾਰ। ਉੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੋਹਤੇ ਸੁਣੋ ਸੰਸਾਰੀ, ਕਲ ਯੁਗ ਪੀੜੀ ਸੋਡੀਆਂ ਨਿਹਚਲ ਨੀਮ ਉਸਾਰ ਖਲਾਰੀ, ਯੁਗ ਯੁਗ
ਇੱਥੇ ਮੌਤ ਨਹੀਂ,
ਯੁਗ ਯੁਗ ਸਤਿਗੁਰ ਧਰੇ ਅਵਤਾਰੀ, ਸਤਿਗੁਰ ਮੇਰਾ
ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ,
ਨਾ ਆਵੇ ਨਾ ਜਾਏ,
ਨਾ ਆਵੇ ਨਾ ਜਾਏ,
ਵਾਹ ਵਾਹ,
ਪਹਿਲੀ ਵਿਸ਼ੇਸ਼ਤਾ ਹੀ ਸਾਂਝੀ ਹੋ ਰਹੀ ਹੈ। ਪੱਥਰ ਤੇ ਲੀਕ ਵਾਂਗ ਤੁਹਾਡੇ ਹਿਰਦੇ ਤੇ ਲਿਖੀ ਜਾਵੇ ਕਿ ਚੰਗੇ ਸਾਰੇ ਨੇ ਪਰ ਜਿਹਦੇ ਲੜ ਮੈਂ ਲੱਗਾ ਵਾਂ, ਬਾਕੀ ਡਿਊਟੀ ਦੇ ਕੇ ਗਏ, ਜਿਹਦੇ ਲੜ ਮੈਂ ਲੱਗਾ ਵਾਂ ਉਹ ਗਿਆ ਨਹੀਂ। ਅੱਜ ਤੋਂ 10 ਸਾਲ ਪਹਿਲੇ ਮੇਰੀ ਵੀ ਅੱਖ ਨਹੀਂ ਸੀ ਖੁੱਲੀ, ਕੋਈ ਸਾਖੀ ਸੁਣਨੀ ਨਾ, ਮੰਨ ਲਓ ਇਹੋ ਸਾਖੀ ਸੁਣਨੀ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸ ਝੀਵਰ ਦੇ ਸੋਟੀ ਲਾਈ, ਗੀਤਾ ਦੇ ਅਰਥ ਕਰਾਏ, ਜਾਣਦੇ ਹਾਂ ਤੇ ਅੰਦਰ ਇਹੋ ਜਿਹੀ ਭਾਵਨਾ ਹੀ ਹੋਣੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਹਨੂੰ ਸੋਟੀ ਲਾਈ ਸੀ, ਗੀਤਾ ਦੇ ਅਰਥ ਕਰਾਏ ਸੀ, ਬਸ ਕਥਾ ਮੁੱਕ ਗਈ। ਅੱਜ ਅੱਖ ਖੁੱਲੀ ਹੈ, ਅੱਜ ਇਹ ਨਹੀਂ ਕਿ ਇੱਕ ਛੱਜੂ ਝੀਵਰ ਦੇ ਸੋਟੀ ਲਾਈ ਤੇ ਗੀਤਾ ਦੇ ਅਰਥ ਕਰਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਉਸੇ ਅਸਥਾਨ ਤੇ ਮੌਜੂਦ ਨੇ ਤੇ ਅੱਜ ਵੀ ਜਿਨ੍ਹਾਂ ਦੇ ਬੱਚਿਆਂ ਦੇ ਦਿਮਾਗ ਘੱਟ ਨੇ, ਪੜ੍ਹਾਈ 'ਚ ਕਮਜ਼ੋਰ ਨੇ, ਅੱਜ ਵੀ ਉਸ ਸਥਾਨ ਤੇ ਸਰੋਵਰ 'ਚ ਇਸ਼ਨਾਨ ਤੇ ਸ਼ਰਧਾ ਨਾਲ ਜਿਹੜਾ ਉੱਥੇ ਜਾਂਦਾ, ਅੱਜ ਵੀ ਉਹਨਾਂ ਨੂੰ ਵਿਦਿਆ ਦੀ ਦਾਤ ਮਿਲ ਰਹੀ। ਇਹ ਨਹੀਂ ਕਿ ਕੰਮ ਖਤਮ ਹੋ ਗਿਆ, ਗੁਰੂ ਨਾਨਕ ਗਿਆ ਨਹੀਂ, ਆਖੋ ਸਤਨਾਮ। ਇਹ ਕਿਸੇ ਨੇ ਜਾਣਾ ਹੋਵੇ ਨਾ, ਅੰਬਾਲੇ ਛਾਉਣੀ ਇਹ ਅਸਥਾਨ ਹੈ, ਗੁਰਦੁਆਰਾ ਪੰਜੋਖਰਾ ਸਾਹਿਬ, ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਹਦੇ ਛੱਜੂ ਝੀਵਰ ਦੇ ਸੋਟੀ ਲਾ ਕੇ ਗੀਤਾ ਦੇ ਅਰਥ ਕਰਾਏ, ਸਰੋਵਰ ਹੈ। ਇੰਨੀ ਕੁ ਕੁੰਡੀ ਦਿਮਾਗ 'ਚ ਰੱਖੋ, 3 ਵਾਰੀ ਸਤਿਗੁਰੂ ਸੇਵਾ ਲੈ ਚੁੱਕੇ ਉਸ ਅਸਥਾਨ 'ਤੇ ਦੀਵਾਨਾਂ ਦੀ, 1 ਵਾਰ ਅੰਮ੍ਰਿਤ ਸੰਚਾਰ ਵੀ ਹੋਇਆ ਹੈ, 2 ਵਾਰ ਉਂਝ ਦੀਵਾਨ ਲੱਗੇ ਨੇ ਅਤੇ ਜਦੋਂ ਮੈਂ ਪਹਿਲੀ ਵਾਰੀ ਗਿਆ ਸੀ ਤੇ ਸੋਚਿਆ 50-100 ਸਰੀਰ ਹੋਏਗਾ, ਅੰਬਾਲੇ ਛਾਉਣੀ ਤੋਂ 1/2 ਘੰਟੇ ਦਾ ਰਸਤਾ। ਗੁਰਦਾਸ ਹੈਰਾਨ, ਇਤਵਾਰ ਸੀ, ਜਿਹੜਾ 1/2 ਘੰਟੇ ਦਾ ਰਸਤਾ ਹੈ ਨਾ ਸਾਧ ਸੰਗਤ ਅੰਬਾਲੇ ਛਾਉਣੀ ਤੋਂ, ਉਹ ਸਾਰੀ ਸੜਕ ਜਿਹੜੀ ਹੈ ਨਾ, ਸੰਗਤਾਂ ਪੈਦਲ ਨੰਗੇ ਪੈਰੀ ਜਾ ਰਹੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ, ਬੱਚਿਆਂ ਦੀਆਂ ਉਂਗਲਾਂ ਫੜੀਆਂ, ਉੱਥੇ ਗਏ ਪੈਰ ਰੱਖਣ ਦੀ ਜਗ੍ਹਾ ਨਹੀਂ। ਮੈਂ ਉਦੋਂ ਮਨ ਵਿੱਚ ਸੋਚਿਆ, ਮੈਂ ਕਿਹਾ ਕੋਈ ਕਾਪੀ ਪੈਨਸਲ ਲੈ ਕੇ ਬਾਹਰ ਖਲੋ ਜੇ, ਰੋਜ਼ ਦੀਆਂ ਕਈ ਕਿਤਾਬਾਂ ਛਪੀ ਜਾਣ ਕਿ ਅੱਜ ਵੀ ਜੀ ਸਾਡੇ ਬੱਚੇ ਦਾ 5ਵਾਂ ਇਸ਼ਨਾਨ ਹੈ, ਸਾਡੇ ਬੱਚੇ ਨੂੰ ਇੱਥੋਂ ਵਿਦਿਆ ਦੀ ਦਾਤ ਮਿਲੀ ਏ, ਸਾਡੇ ਬੱਚੇ ਦਾ ਇੰਨਾ ਇਸ਼ਨਾਨ ਏ, ਸਾਡੇ ਬੱਚੇ ਨੂੰ ਅੱਜ ਇਹ ਕਈ ਬੱਚੇ ਕਮਜ਼ੋਰ ਹੁੰਦੇ ਦਿਮਾਗ ਵੱਲੋਂ ਪੜ੍ਹਾਈ ਵੱਲੋਂ, ਅਤੇ ਅੱਜ ਵੀ ਧਿਆਨ ਦੇਣ, ਬਸ ਆ ਅੱਖ ਖੋਲਣੀ ਕਿ ਗੁਰੂ ਸਾਹਿਬ ਸਰੀਰ ਰੂਪ ਵਿੱਚ ਜਿਹੜੀ ਜਿਹੜੀ ਜਗ੍ਹਾ ਤੇ ਜੋ ਜੋ ਕਿਰਪਾ ਕਰਕੇ ਗਏ ਨਹੀਂ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਉਹ ਕਿਰਪਾ ਹੋ ਰਹੀਆਂ ਨੇ, ਉਹ ਝੋਲੀਆਂ ਭਰੀਆਂ ਜਾ ਰਹੀਆਂ। ਸਾਡੇ ਅੰਮ੍ਰਿਤਸਰ ਤੁਸੀਂ ਇੱਕ ਸਥਾਨ ਦਾ ਨਾਂ ਸੁਣਿਆ ਹੋਏਗਾ, ਗੁਰਦੁਆਰਾ ਵਿਵੇਕ ਸਰ। ਵਿਵੇਕ ਦਾ ਅਰਥ ਹੈ ਗਿਆਨ। ਛੇਵੇਂ ਪਾਤਸ਼ਾਹ ਬੈਠੇ ਸੀ, ਬਾਬਾ ਬੁੱਢਾ ਜੀ ਨਾਲ ਹੋਰ ਸਰੀਰ ਬੈਠੇ, ਅਤੇ ਬਾਬਾ ਬੁੱਢਾ ਜੀ ਬਹੁਤ ਦਿਆਲੂ ਨੀਤੀ ਸੀ, ਕਹਿਣ ਲੱਗੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਵੀ ਜਦੋਂ ਤੁਸੀਂ ਲਾਹੌਰ ਤੋਂ ਮਾਤਾ ਕੋਲਾਂ ਜੀ ਤੁਹਾਡੇ ਨਾਲ ਆਏ ਨੇ, ਅਤੇ ਕਈ ਸਿੱਖ ਸਮਝ ਨਹੀਂ ਸਕੇ ਅਤੇ ਤੁਹਾਡੀ ਨਿੰਦਿਆ ਕਰ ਬੈਠੇ, ਹੁਣ ਸਮਾਂ ਤਾਂ ਐਸਾ ਸੀ, ਇਹ ਲਾਹੌਰ ਮੁਜੰਗ ਮਾਤਾ ਕੌਲਾਂ ਜੀ ਨੂੰ ਸੁਖਮਨੀ ਸਾਹਿਬ ਨਾਲ ਪਿਆਰ ਹੋ ਗਿਆ, ਕਾਜੀ ਕੋਲੋਂ ਫਤਵਾ ਲਵਾ ਤਾ ਪਿਤਾ ਨੇ ਮੌਤ ਦਾ, ਅਤੇ ਸਾਈਂ ਮੀਆਂ ਮੀਰ ਨੇ ਆਪਣੇ ਅਬਦੁੱਲਾ ਖਾਨ ਨੌਕਰ ਨਾਲ ਛੇਵੇਂ ਪਾਤਸ਼ਾਹ ਦੀ ਸ਼ਰਨ ਭੇਜਤਾ ਵੀ ਇਹਨੂੰ ਨਹੀਂ ਤਾਂ ਉਹਨਾਂ ਨੇ ਮਾਰ ਦੇਣਾ, ਸ਼ਰਨ ਆਈ ਦੀ ਲਾਜ ਰੱਖੋ। ਸੁਖਮਨੀ ਸਾਹਿਬ ਨਾਲ ਪਿਆਰ ਹੋ ਗਿਆ, ਹੁਣ ਮਹਾਰਾਜ ਨੇ ਲਾਜ ਰੱਖਣ ਕਰਕੇ ਉਹਨੂੰ ਲਿਆਏ ਸ਼ਰਨ ਆਏ ਦੀ। ਕਈ ਸਿੱਖਾਂ ਕੋਲ ਨਿੰਦਿਆ ਹੋ ਗਈ ਵੀ ਛੇਵੇਂ ਪਾਤਸ਼ਾਹ ਕਿਉਂ ਲੈ ਆਏ ਇਹਨਾਂ ਨੂੰ, ਧਿਆਨ ਦੇ। ਅਤੇ ਬਾਬਾ ਬੁੱਢਾ ਜੀ ਕਹਿੰਦੇ ਛੇਵੇਂ ਪਾਤਸ਼ਾਹ ਨੂੰ ਕਿ ਮਹਾਰਾਜ ਕਈ ਸਿੱਖਾਂ ਕੋਲੋਂ ਤੁਹਾਡੀ ਨਿੰਦਿਆ ਹੋ ਗਈ, ਕੋਈ ਇਹੋ ਜਿਹਾ ਅਸਥਾਨ ਰੱਜ ਦਿਓ ਕਿ ਜਿੱਥੇ ਉਹ ਸੇਵਾ ਕਰਨ ਅਤੇ ਉਹਨਾਂ ਦੀ ਉਹ ਮੈਲ ਧੋਤੀ ਜਾਵੇ। ਮਹਾਰਾਜ ਨੇ ਕਈ ਮੰਗਾਈ, ਪੰਜ ਟੱਕ ਲਾਏ ਅਤੇ ਕਹਿੰਦੇ ਇੱਥੇ ਸਰੋਵਰ ਦੀ ਖੁਦਾਈ ਕਰੋ, ਜਿਹੜੇ ਸਿੱਖਾਂ ਦੀ ਮੱਤ ਪੁੱਠੀ ਹੋ ਕੇ ਨਿੰਦਿਆ ਹੋ ਗਈ, ਜਦੋਂ ਇੱਥੇ ਸ਼ਰਧਾ ਨਾਲ ਇਸ਼ਨਾਨ ਕਰਨਗੇ ਉਹਨਾਂ ਦੀ ਮੰਦ ਬੁੱਧੀ ਫਿਰ ਵਿਵੇਕ ਬੁੱਧੀ ਬਣ ਜਾਏਗੀ। ਹੁਣ ਸੰਗਤ ਇੰਨੀ ਕੁ ਘੁੰਡੀ ਅੱਜ ਖੋਲਣਾ, ਇਹ ਜਿਹੜਾ ਵਿਵੇਕ ਸਰ ਸਥਾਨ ਹੈ ਅੰਮ੍ਰਿਤਸਰ ਸ਼ਹੀਦਾਂ ਦੇ ਕੋਲ, ਬਾਬਾ ਦੀਪ ਸਿੰਘ ਸਥਾਨ ਦੇ ਕੋਲ, ਕਿ ਉਸ ਵੇਲੇ ਜਿਹੜੇ ਸਿੱਖਾਂ ਦੀ ਬੁੱਧੀ ਮੰਦੀ ਹੋਈ, ਨਿੰਦਿਆ ਕੀਤੀ, ਕਿ ਉਹਨਾਂ ਨੇ ਇਸ਼ਨਾਨ ਕੀਤੇ ਉਹਨਾਂ ਨੂੰ ਹੀ ਵਿਵੇਕ ਮਿਲਿਆ? ਨਹੀਂ, ਅੱਜ ਵੀ ਉਹ ਕਿਰਪਾ ਨਿਰੰਤਰ ਵਰਤ ਰਹੀਆਂ। ਹੱਕ ਸਤਨਾਮ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਛੇਵੇਂ ਪਾਤਸ਼ਾਹ ਬਿਰਾਜਮਾਨ ਨੇ ਉਸ ਰੂਪ ਚ ਅੱਜ ਵੀ ਝੋਲੀਆਂ ਭਰ ਲਈਆਂ। ਅਰਦਾਸ ਇੱਕ ਜ਼ਿਕਰ ਆ ਗਿਆ ਸਾਹਮਣੇ, ਸਾਡਾ ਇੱਕ ਆਪਣਾ ਜੀ ਮੁੰਡਾ ਸੁਸਾਇਟੀ ਦਾ, ਉਹਨੂੰ ਜਿੱਧਰ ਭੇਜਣਾ ਨਾ ਜੀ, 100 ਚੋਂ 80 ਜਗ੍ਹਾ 'ਤੇ ਉਹਨੇ ਕੰਮ ਖਰਾਬ ਕਰਕੇ ਆਉਣਾ, ਧਿਆਨ ਦੇਣਾ, ਕੱਢ ਵੀ ਨਹੀਂ ਸਕਦੇ, ਨਾਤਾ ਇਹੋ ਜਿਹਾ, ਅਤੇ ਜਿੱਧਰ ਭੇਜਣਾ ਮਤਲਬ ਵੀ ਕੰਮ ਸਵਾਰ ਕੇ ਨਹੀਂ ਆਉਣਾ, ਕਿਤੇ ਕਿਤੇ ਸਵਾਰ ਆਉਣਾ, ਨਹੀਂ ਤਾਂ 100 ਚੋਂ 80 ਜਗ੍ਹਾ ਕੰਮ ਵਿਗਾੜ ਕੇ ਹੀ ਆਉਣਾ, ਗੱਲ ਇਹੋ ਜਿਹੀ ਕਰਾਂ ਨਹੀਂ ਕੰਮ ਵਿਗੜ ਜਾਣਾ। ਮੈਂ ਬੜਾ ਸੋਚੀ ਪੈ ਗਿਆ ਕਰਾਂ ਕੀ ਇਹਦਾ, ਇਹਨੂੰ ਜਵਾਬ ਵੀ ਨਹੀਂ ਦੇ ਸਕਦੇ, ਪਿਤਾ ਨਾਲ ਪਿਆਰ ਬੜਾ ਇਹਦੇ ਨਾਲ, ਕਈ ਵਾਰੀ ਪਿਆਰ ਹੁੰਦਾ ਵੱਡਿਆਂ ਨਾਲ। ਇੱਕ ਦਿਨ ਬੈਠੇ ਬੈਠੇ ਮੇਰੇ ਦਿਮਾਗ 'ਚ ਆਇਆ, ਉਹ ਸਟੇਜ 'ਤੇ ਬਹਿ ਕੇ ਸਾਖੀਆਂ ਲਾਨਾ ਕਿ ਵਿਵੇਕ ਸਰ ਬੁੱਧੀ ਦੀ ਦਾਤ ਮਿਲਦੀ, ਇਹਨੂੰ ਵੀ ਉੱਥੇ ਭੇਜ ਇਸ਼ਨਾਨ ਕਰਕੇ ਆਵੇ, ਗੱਜ ਕੇ ਹੱਕੋ ਸਤਨਾਮ। ਉਸ ਦਿਨ ਮੇਰੀ ਸ਼ਰਧਾ ਦੀ ਪੌੜੀ 'ਚ ਵਾਧਾ ਹੋਇਆ, ਧਿਆਨ ਦੇਣਾ, ਵਾਧਾ ਹੋਇਆ। ਮੈਂ ਤਾਂ ਜ਼ਿਕਰ ਸੁਣਾ ਰਿਹਾ, ਉਸ ਬੱਚੇ ਨੂੰ ਬੇਨਤੀ ਕੀਤੀ ਕਿ 5 ਇਸ਼ਨਾਨ ਕਰ ਵਿਵੇਕ ਸਰ, 11 ਪਾਠ ਜਪਜੀ ਸਾਹਿਬ ਦੇ ਕਰਨੇ ਨੇ, ਅਤੇ ਫਿਰ ਕੇਸਾਂ ਸਮੇਤ ਸਰੋਵਰ 'ਚ ਚੁੱਭਾ ਮਾਰਨਾ, ਅਤੇ ਛੇਵੇਂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ 'ਚੋਂ ਧਿਆਨ ਧਰ ਕੇ ਕਹਿਣਾ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਇੱਥੋਂ ਵਿਵੇਕ ਦੀ ਪ੍ਰਾਪਤੀ ਹੁੰਦੀ ਹੈ, ਮੈਂ ਗਰੀਬ ਨਵਾਜ ਚਾਹੁੰਦਾ ਵਾ ਜਿੱਥੇ ਜਾਵਾਂ ਕੰਮ ਸਵਾਰ ਕੇ ਆਵਾਂ, ਪਰ ਪਤਾ ਨਹੀਂ ਕੀ ਮੂੰਹ ਚੋਂ ਨਿਕਲ ਆਉਂਦਾ, ਕੀ ਬੁੱਧੀ ਚ ਆ ਜਾਂਦਾ, ਕੰਮ ਵਿਗੜ ਜਾਂਦੇ ਨੇ। ਮੇਰੀ ਝੋਲੀ ਚ ਵੀ ਵਿਵੇਕ ਬੁੱਧੀ ਦੀ ਦਾਤ ਪਾ ਦੇ, ਫਿਰ ਦੇਗ ਲੈਣੀ ਇਹ ਮਰਿਆਦਾ, ਦੇਗ ਲੈ ਕੇ ਫਿਰ ਅਰਦਾਸ ਕਰਨੀ ਧਿਆਨ ਦੇਣਾ। ਇਹ ਗੁਰੂ ਦੀ ਹਜ਼ੂਰੀ ਚ ਬੋਲ ਰਿਹਾ, ਗੁਰੂ ਦੀ ਹਫਤੇ ਦਾ ਇੱਕ ਇਸ਼ਨਾਨ ਉਹਨੂੰ ਬੇਨਤੀ ਕੀਤੀ, ਕਰਨਾ ਇੰਜ ਮਰਿਆਦਾ ਨੂੰ। ਸਾਧ ਸੰਗਤ ਤੀਸਰਾ ਇਸ਼ਨਾਨ ਸੀ ਉਹਦਾ ਤੀਸਰਾ, ਤੇ ਗੁਰੂ ਦੀ ਹਜ਼ੂਰੀ ਚ ਬੋਲ ਰਿਹਾ ਜੇ ਇੰਨੀ ਕੁ ਕਿਰਪਾ ਹੋ ਗਈ ਕਿ ਕਈ ਕੰਮਾਂ ਵਾਸਤੇ ਦਾਸ ਨੂੰ ਉਹਦੇ ਕੋਲੋਂ ਰਾਏ ਮੰਗਣੀ ਪਵੇ ਵੀ ਤੂੰ ਯਾਰ ਗੱਲ ਬੜੀ ਸੁਲਝੀ ਕਰਨ ਲੱਗ ਪਿਆ, ਦੱਸ ਐ ਕੰਮ ਅੜ ਗਿਆ ਕਿਵੇਂ ਕਰੀਏ। ਉਦੋਂ ਮੈਂ ਇੱਕ ਪੌੜੀ ਚੜ੍ਹੀ ਸ਼ਰਧਾ ਦੀ, ਮੈਂ ਕਿਹਾ ਅੱਜ ਵੀ ਛੇਵੇਂ ਪਾਤਸ਼ਾਹ ਤੇਰੇ ਉਸ ਸਥਾਨ ਤੇ ਸਰੋਵਰ ਵਿੱਚ ਅੱਜ ਵੀ ਉਹ ਦਾਤਾਂ ਵਰਤ ਰਹੀਆਂ ਨੇ, ਭਾਵੇਂ ਜਿਹੜਾ ਸਮਾਂ ਅੱਗੋਂ ਆ ਰਿਹਾ ਬੜਾ ਬੜਾ ਨਾਜ਼ੁਕ ਸਮਾਂ ਲੰਘਦਾ ਪਿਆ, ਇਹ ਵੀ ਥੋੜਾ ਨਾਜ਼ੁਕ ਹੀ ਹੈ। ਪਤਾ ਕਿਉਂ? ਇਹੋ ਜਿਹੀਆਂ ਕਿਤਾਬਾਂ ਛਪ ਰਹੀਆਂ, ਇਹੋ ਜਿਹੇ ਪ੍ਰਚਾਰਕ ਪੈਦਾ ਹੋ ਰਹੇ ਨੇ ਜਿਹੜੇ ਸਿੱਖੀ ਦੇ ਵਿੱਚ ਸਭ ਤੋਂ ਮਹਿੰਗੀ ਚੀਜ਼ ਨੂੰ ਖਤਮ ਕਰਨਾ ਚਾਹੁੰਦੇ, ਖਤਮ ਕਰਨਾ ਚਾਹੁੰਦੇ। ਕਲ ਯੁਗ ਦਾ ਯੋਰ ਪੂਰਾ ਹੀ ਬਚ ਕੇ ਰਹਿਣ। ਦਾਸ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ, ਇੱਥੋਂ ਤੱਕ ਉਹ ਲਿਖਦੇ ਆ, ਉਹਨਾਂ ਦੇ ਪ੍ਰਚਾਰਕ ਵੀ ਬਣਦੇ ਪਏ ਨੇ, ਕਿਤਾਬਾਂ ਵੀ ਛਪਦੀਆਂ ਪਈਆਂ। ਉਹਨਾਂ ਦੀਆਂ ਕਿਤਾਬਾਂ 'ਚ ਇਹ ਵੀ ਲਿਖਿਆ ਜੀ ਗੁਰਦੁਆਰੇ ਦੀ ਪਰਿਕਰਮਾ ਕਰਨ ਦੀ ਵੀ ਨਹੀਂ ਲੋੜ, ਧਿਆਨ ਦੇਣ, ਸਰੋਵਰਾਂ 'ਚ ਇਸ਼ਨਾਨ ਦੀ ਵੀ ਨਹੀਂ ਲੋੜ। ਇਹ ਵੀ ਮਨਮਤ ਹੈ, ਆਖੋ ਸਤਨਾਮ। ਫਿਰ ਹੈਰਾਨ ਹੋ ਜਾਈਦਾ, ਐਡਾ ਕੱਲ੍ਹ ਜੋ ਉਹ ਬਚਨ ਯਾਦ ਆ ਜਾਂਦਾ ਰਾਜੇ ਪ੍ਰਿਸ਼ਦ ਦੇ ਸਮੇਂ ਦਾ, ਜਦੋਂ ਦੁਆਪਰ ਜਾ ਰਿਹਾ ਸੀ ਤੇ ਕਲਯੁਗ ਆ ਰਿਹਾ ਸੀ ਤੇ ਇੱਕ ਕਾਲੇ ਰੰਗ ਦੇ ਕੱਪੜਿਆਂ 'ਚ ਬਲਦ ਨੂੰ ਕੋਈ ਮਾਰਦਾ ਪਿਆ ਸੀ। ਰਾਜਾ ਪ੍ਰਿਸ਼ਦ ਕਹਿੰਦਾ ਸੀ ਤੂੰ ਕੌਣ ਹੈ? ਕਹਿੰਦਾ ਮੈਂ ਕਲਯੁਗ ਹਾਂ, ਇਹ ਮੈਂ ਚਾਰੇ ਲੱਤਾਂ ਤੋੜਨੀ ਇਸ ਬਲਦ ਦੀਆਂ। ਕਲਯੁਗ ਵਿੱਚ ਚਾਰ ਪੈਰ ਜਿਹੜੇ ਨੇ ਧਰਮ ਦੇ, ਇਹ ਮੈਂ ਚਾਰੇ ਤੋੜ ਦਿੱਤੇ ਨੇ। ਇੱਕ ਪੈਰ ਹੈ ਰਾਜਾ, ਧਿਆਨ ਦੇਣਾ, ਦੂਸਰਾ ਪੈਰ ਗੁਰਦੁਆਰੇ, ਤੀਸਰਾ ਪੈਰ ਪ੍ਰਚਾਰਕ, ਚੌਥਾ ਪੈਰ ਜਿਹੜਾ ਇਹ ਸਾਹਿਤ ਛਪਦਾ ਨਾ। ਮੇਰੇ ਰਾਜ ਵਿੱਚ ਕੋਈ ਕੋਈ ਗੁਰਦੁਆਰਾ ਹੋਏਗਾ ਬੱਚਿਆ ਹੋਏਗਾ, ਨਹੀਂ ਤੇ ਲੜਾਈਆਂ ਕਰਾਵਾਂਗਾ ਗੁਰਦੁਆਰਿਆਂ 'ਚ ਵੀ, ਆਖੋ ਸਤਨਾਮ। ਕੋਈ ਕੋਈ ਹੋਏਗਾ ਰਾਜ ਭਾਗ ਵਾਲਾ ਜਿਹੜਾ ਸੱਚਾ ਸੁੱਚਾ ਹੋ ਕੇ ਰਾਜ ਕਰੇਗਾ, ਨਹੀਂ ਤੇ ਬਹੁਤੇ ਬਹੁਤੇ ਜਿਹੜੇ ਨੇ ਰਾਜ ਕਰਨ ਵਾਲੇ ਮਾੜੀਆਂ ਚੀਜ਼ਾਂ ਖਵਾ ਕੇ ਜਿੱਤਣਗੇ, ਆਖੋ ਸਤਨਾਮ। ਕੋਈ ਕੋਈ ਹੋਏਗਾ ਜਿਹੜਾ ਧਰਮ ਤੇ ਪਹਿਰਾ ਦੇਗਾ, ਤੇ ਮੇਰੇ ਰਾਜ ਵਿੱਚ ਇਹੋ ਜਿਹੇ ਪ੍ਰਚਾਰਕ ਪੈਦਾ ਹੋਣਗੇ ਜਿਹੜੇ ਜੋੜਨ ਦੀ ਬਜਾਏ ਤੋੜਨਗੇ। ਮੇਰੇ ਰਾਜ 'ਚ ਇਹੋ ਜਿਹਾ ਸਾਹਿਤ ਛਪੇਗਾ ਜਿਹੜਾ ਜੋੜਨ ਦੀ ਬਜਾਏ ਤੋੜੇਗਾ। ਇਹ ਅੱਜ ਜ਼ਰੂਰੀ ਬੇਨਤੀ ਜੇ ਸਟੇਜ 'ਤੇ ਕਈ ਤਰ੍ਹਾਂ ਦੇ ਕਥਾਵਾਚਕ ਬਹਿ ਸਕਦੇ ਆ। ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਦਾਸ ਨੇ ਬਚਨ ਸੁਣਿਆ ਸੀ, ਉਹ ਕਹਿੰਦੇ ਅੱਜ ਕੱਲ੍ਹ ਸੁਣਨ ਵਾਲੇ ਸਰੋਤੇ ਨੂੰ ਜਿਹੜਾ ਨਾ ਜੀ ਬੋਧਕ ਗਿਆਨ ਉਹ ਵਰਤਣਾ ਪਏਗਾ। ਬੋਧਕ ਗਿਆਨ ਉਹ ਕੀ ਹੁੰਦਾ ਕਿ ਸੁਣਾਉਣ ਵਾਲਾ ਜੋ ਸੁਣਾ ਰਿਹਾ ਸੁਣੀ ਜਾਓ, ਲੇਕਿਨ ਵਿੱਚੋਂ ਜੋੜਨ ਵਾਲੀ ਗੱਲ ਘਰ ਲੈ ਜਾਓ, ਕੋਈ ਤੋੜਨ ਵਾਲੀ ਇੱਥੇ ਛੱਡ ਜਾਓ। ਸਮਾਂ ਇਹੋ ਜਿਹਾ ਆ ਚੁੱਕਾ। ਨਹੀਂ ਤੇ ਪ੍ਰਚਾਰਕ ਦਾ ਕੰਮ ਹੀ ਜੋੜਨਾ, ਇਹ ਮੈਂ ਗੁਰੂ ਦੀ ਧੂਰੀ 'ਚ ਕਹਿ ਰਿਹਾ। ਅੱਜ ਇਹੋ ਜਿਹੇ ਪ੍ਰਚਾਰਕ ਨੇ ਜਿਹੜੇ ਸਟੇਜ ਤੋਂ ਕਹਿੰਦੇ ਬਹੁਤੀ ਬਾਣੀ ਪੜ੍ਹਨ ਦੀ ਨਹੀਂ ਲੋੜ, ਬਹੁਤੇ ਜਪਜੀ ਸਾਹਿਬ ਦੇ ਪਾਠ ਕਰਨ ਦੀ ਨਹੀਂ ਲੋੜ। ਅਤੇ ਮੈਂ ਕਈ ਵਾਰੀ ਕਹਿੰਦਾ, ਮੈਂ ਕਿਹਾ ਗੁਰੂ ਅਮਰਦਾਸ ਜੀ ਕਹਿੰਦੇ ਕਹੇ ਨਾਨਕ ਸਦਾ ਗਾਵੋ ਆਖੋ ਸਤਨਾਮ, ਇਹ ਸੱਚੀ ਬਾਣੀ। ਮਹਾਰਾਜ ਕਹਿੰਦੇ ਸਦਾ ਗਾਵੋ, ਉਹ ਕਹਿੰਦੇ ਲੋੜ ਨਹੀਂ। ਜੇ ਬਾਬਾ ਦੀਪ ਸਿੰਘ ਜੀ ਵੱਲ ਵੇਖਦੇ ਹਾਂ ਤਾਂ 101 ਪਾਠ ਜਪਜੀ ਸਾਹਿਬ ਰੋਜ਼ ਦਾ ਨਿਤਨੇਮ ਆਖੋ ਸਤਨਾਮ, ਕਦ ਤੇ ਕਿੱਠਾ ਜਾ। ਭਾਈ ਬਚਿੱਤਰ ਸਿੰਘ ਹਾਥੀ ਦਾ ਮੁਕਾਬਲਾ ਕੀਤਾ, ਕਲਗੀਧਰ ਜੀ ਨੇ ਨੇਜਾ ਦਿੱਤਾ ਖਜ਼ਾਨੇ ਚੋਂ, ਲੈ ਬਈ ਕਰ। ਹੁਣ ਹਾਥੀ ਨੂੰ ਸ਼ਰਾਬ ਪਿਆਈ ਸੀ, ਮੱਥੇ 'ਤੇ ਤਵਾ ਬੰਨਿਆ ਸੀ, ਅੱਜ ਕਿਲ੍ਹੇ ਦਾ ਦਰਵਾਜ਼ਾ ਤੋੜਨਾ, ਉਸ ਤਵੇ ਨੂੰ ਪਾੜਨਾ ਅਤੇ ਹਾਥੀ ਦੇ ਮੱਥੇ ਦੇ ਵਿੱਚ ਨੇਜਾ ਖੋਭ ਕੇ ਉਹਨੂੰ ਪਿੱਛੇ ਭਜਾਉਣਾ, ਅਤੇ ਜਦੋਂ ਆਇਆ ਸਭ ਕੁਝ ਕਰਕੇ ਅਤੇ ਸਾਰੇ ਕਹਿੰਦੇ ਸਿੱਖ ਮਹਾਰਾਜ ਕੱਦ 'ਤੇ ਗਿੱਠਾ ਜਾ, ਇਹ ਡਰਿਆ ਨਹੀਂ, ਅਸੀਂ ਡਰ ਗਏ ਜੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੱਦ 'ਤੇ ਗਿੱਠਾ, ਪਰ ਸਵੇਰੇ ਉੱਠ ਕੇ ਭਾਈ ਬਚਿੱਤਰ ਸਿੰਘ ਅੰਨ ਦਾ ਦਾਣਾ ਮੂੰਹ ਨਹੀਂ ਲਾਉਂਦਾ ਜਦ ਤੱਕ ਇੱਕ ਚੌਂਕੜੀ ਤੇ 21 ਪਾਠ ਜਪਜੀ ਸਾਹਿਬ ਦੇ ਨਾ ਕਰ ਲਓ। ਗੱਲ ਕੀ ਆਖੋ ਸਤਨਾਮ, ਉਹ ਬਾਣੀ ਕਰਕੇ ਤਾਂ ਮਨ ਮਜ਼ਬੂਤ। ਇਹ ਸੰਗਤਾਂ ਨੂੰ ਬੇਨਤੀ ਹੈ ਕਿ ਸਿੱਖੀ ਦੇ ਵਿੱਚ ਸਭ ਤੋਂ ਮਹਿੰਗਾ ਸੌਦਾ ਪਤਾ ਕੀ ਜੇ, ਸਭ ਤੋਂ ਮਹਿੰਗਾ ਸੌਦਾ ਤੁਹਾਡੇ ਧਰਮ ਵਿੱਚ ਸਭ ਤੋਂ ਮਹਿੰਗਾ ਸੌਦਾ ਜੇ ਸ਼ਰਧਾ। ਹੱਕ ਸਤਨਾਮ, ਜਿਸ ਦਿਨ ਸਾਡੀ ਸ਼ਰਧਾ ਗਈ, ਸਮਝ ਲੈਣਾ ਸਾਡੇ ਤੋਂ ਵੱਡਾ ਕੰਗਾਲ ਕੋਈ ਨਹੀਂ। ਜਿਹਦੇ ਕੋਲ ਸ਼ਰਧਾ ਨਹੀਂ ਉਹ ਕੰਗਾਲ ਹੈ। ਅੱਜ ਉਹ ਕਿਤਾਬਾਂ ਛਪ ਰਹੀਆਂ, ਉਹ ਪ੍ਰਚਾਰਕ ਪੈਦਾ ਹੋ ਰਹੇ ਜਿਹੜੇ ਸਾਧ ਸੰਗਤ ਸ਼ਰਧਾ ਖਤਮ ਕਰ ਰਹੇ ਨੇ। ਕੀ ਲਿਖਦੇ ਆ, ਪਰਕਰਮਾ ਕਰਨ ਦੀ ਲੋੜ ਨਹੀਂ, ਸਰੋਵਰਾਂ 'ਚ ਇਸ਼ਨਾਨ ਦੀ ਲੋੜ ਨਹੀਂ, ਬਹੁਤੀ ਬਾਣੀ ਪੜ੍ਹਨ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਬਹੁਤੇ ਵਧੀਆ ਚੰਗੇ ਰੁਮਾਲੇ ਲਾਉਣ ਦੀ ਲੋੜ ਨਹੀਂ। ਇੱਥੋਂ ਤੱਕ ਦਾਸ ਨੇ ਪੜ੍ਹਿਆ ਕਹਿੰਦੇ ਚੋਰ ਸਾਹਿਬ ਦੀ ਵੀ ਨਹੀਂ ਲੋੜ। ਓਏ ਗੱਲ ਤੇ ਸ਼ਰਧਾ ਦੀ ਹੈ। ਆ ਹੁਣੇ ਦੀਵਾਲੀ ਲੰਘੀ ਹੈ ਤੇ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚੋਂ 52 ਰਾਜਿਆਂ ਨੂੰ ਰਿਹਾ ਕਰਕੇ ਉਸ ਦਿਨ ਦਰਬਾਰ ਸਾਹਿਬ ਲੈ ਕੇ ਆਏ ਗੁਰੂ ਰਾਮਦਾਸ ਦੇ ਘਰ। ਤੇ ਤੁਹਾਨੂੰ ਪਤਾ 52 ਰਾਜਿਆਂ ਨੂੰ ਮਹਾਰਾਜ ਨੇ ਨਾਲ ਲੈ ਕੇ 4 ਪ੍ਰਕਰਮਾ ਗੁਰੂ ਰਾਮਦਾਸ ਦੇ ਘਰ ਦੀਆਂ ਕਰਾਈਆਂ ਕਿ ਅੱਗੋਂ ਇਹਨਾਂ ਦੇ ਮੰਦੇ ਪਾਪ ਧੋਤੇ ਜਾਣ। ਸ਼ਰਧਾ, ਗੱਲ ਤੇ ਸ਼ਰਧਾ ਦੀ। ਦੋ ਮਿੰਟ ਪੜੋਗੇ ਸਾਰੇ, ਇਹਨੂੰ ਨਾ ਜਾਣ ਦੇਣਾ ਜ਼ਿੰਦਗੀ ਵਿੱਚੋਂ। ਸਾਰੇ ਕਿਰਪਾ ਕਰਿਓ ਜੀ 2 ਮਿੰਟ। ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਓ ਜਿਨ ਪ੍ਰੇਮ ਕੀਓ,
ਜਿਨ ਪ੍ਰੇਮ ਕੀਓ, ਓ
ਬੀਬੀਓ, ਸਾਰੇ ਗੁਰਮੁਖ ਜੀ।
ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਪ੍ਰੇਮ ਕੀਓ, ਜਿਨ ਪ੍ਰੇਮ ਕੀਓ,
ਬੀਬੀਓ,
ਸਾਜ ਕਹੋ ਸੁਣ ਲਿਓ ਸਵੇ,
ਜਿਨ ਪ੍ਰੇਮ ਕੀਓ, ਦਿਨ ਹੀ ਪ੍ਰਭ ਪਾਇਓ। ਇਹ ਬੇਨਤੀ ਹੈ ਜੀ। ਪੰਜ 10 ਮਿੰਟ ਦੀ ਦਾਸ ਸਮਾਪਤੀ ਕਰ ਦੇਗਾ। ਇਹ ਥੋੜ੍ਹਾ ਜਿਹਾ ਤਾਂ ਸੁਚੇਤ ਕੀਤਾ ਕਿ ਕਲਯੁਗ ਇੰਨਾ ਕੁ ਵੱਧ ਰਿਹਾ, ਇਹੋ ਜਿਹੀਆਂ ਕਿਤਾਬਾਂ ਤੇ ਇਹੋ ਜਿਹੇ ਪ੍ਰਚਾਰਕ ਪੈਦਾ ਹੋ ਰਹੇ ਨੇ ਜਿਹੜੇ ਸਿੱਖੀ ਵਿੱਚ ਸਭ ਤੋਂ ਮਹਿੰਗੀ ਦਾਤ ਨੂੰ ਖਤਮ ਕਰਨ ਦਾ ਯਤਨ ਕਰ ਰਹੇ ਨੇ। ਆਪਾਂ ਸੁਚੇਤ ਰਹਿਣ, ਸਭ ਤੋਂ ਮਹਿੰਗੀ ਦਾਤ ਸ਼ਰਧਾ। ਇਹ ਮਹਾਂਪੁਰਸ਼ ਦੱਸਦੇ ਸੀ। ਇਸ ਵੇਲੇ ਤੁਸੀਂ ਕੀ ਕਰਦੇ ਪਏ ਹੋ? ਸਾਰੇ ਬਾਣੀ ਸੁਣ ਰਹੇ ਹੋ, ਸੁਣ ਰਹੇ ਹੋ। ਇਹ ਸੁਣਨ ਤੋਂ ਬਾਅਦ ਕਿਸੇ ਕਿਸੇ ਤੇ ਕਿਰਪਾ ਹੁੰਦੀ ਹੈ। ਅੱਜ ਮੈਂ ਕੀ ਸੁਣਿਆ, ਮੰਨਣਾ, ਮੰਨਣ ਦੀ ਕਿਰਪਾ, ਧਿਆਨ ਦੇਣਾ। ਮੰਨਣ ਤੋਂ ਬਾਅਦ ਕੀ ਆਉਂਦਾ? ਭਰੋਸਾ, ਭਰੋਸਾ ਗੁਰੂ ਘਰ ਤੇ। ਮਹਾਂਪੁਰਸ਼ ਕਹਿੰਦੇ ਸੀ ਜੇ ਸ਼ਰਧਾ ਨਾ ਹੋਵੇ ਨਾ, ਸ਼ਰਧਾ ਸ਼ਰਧਾ ਨਹੀਂ ਨਾ ਆਈ ਤੇ ਖਤਰਾ ਹੀ ਖਤਰਾ, ਖਤਰਾ ਹੀ ਖਤਰਾ। ਸੁਣਨ ਵਾਲਾ ਵੀ ਟੁੱਟ ਸਕਦਾ, ਮੰਨਣ ਵਾਲਾ ਵੀ ਟੁੱਟ ਸਕਦਾ, ਭਰੋਸੇ ਵਾਲਾ ਵੀ ਟੁੱਟ ਸਕਦਾ ਜੇ ਸ਼ਰਧਾ ਨਹੀਂ ਆਈ। ਏਡਾ ਮਹਿੰਗਾ ਸੌਦਾ, ਜ਼ਰੂਰੀ ਹੈ। ਜਿਹਨਾਂ ਨੂੰ ਇਹ ਮਿਲ ਗਿਆ ਤੇ ਉਹਨਾਂ ਨੇ ਅਰਦਾਸਾਂ ਕੀਤੀਆਂ, ਅਰਦਾਸਾਂ, ਹੇ ਵਾਹਿਗੁਰੂ ਮੇਰੀ ਪ੍ਰੀਤ ਗੋਬਿੰਦ ਸਿਓ ਤਿੰਨ ਗੱਟੇ, ਹੋਰ ਜੋ ਕੁਝ ਮਰਜ਼ੀ ਚਲਾ ਜਾਵੇ, ਮੇਰੀ ਜ਼ਿੰਦਗੀ ਚ ਪ੍ਰੀਤ ਸ਼ਰਧਾ ਨਾ ਚਲੇ ਜਾਵੇ। ਮੈਂ ਤੋ ਮੋਲ ਮਹਿੰਗੀ ਲਈ, ਬੜੀ ਮਹਿੰਗੀ ਲਈ, ਇਹ ਨਾ ਚਲੇ। ਸੁਣਨ ਵਾਲਾ ਟੁੱਟ ਸਕਦਾ, ਮੰਨਣ ਵਾਲਾ ਵੀ ਟੁੱਟ ਸਕਦਾ, ਭਰੋਸੇ ਵਾਲਾ ਵੀ ਟੁੱਟ ਸਕਦਾ, ਜਦ ਤੱਕ ਸ਼ਰਧਾ ਨਹੀਂ ਆਈ ਖਤਰਾ ਹੀ ਖਤਰਾ। ਜੇ ਸ਼ਰਧਾ ਫਿਰ ਨਹੀਂ। ਇੱਕ ਦਲੀਲ ਦਿੰਦੇ ਸਨ ਮਹਾਂਪੁਰਸ਼, ਕਈ ਕਹਿੰਦੇ ਹੁੰਦੇ ਜੀ ਕਿਵੇਂ ਟੁੱਟ ਸਕਦਾ ਸੁਣਨ ਵਾਲਾ, ਕਿਵੇਂ ਟੁੱਟ ਸਕਦਾ ਮੰਨਣ ਵਾਲਾ, ਕਿਵੇਂ ਟੁੱਟ ਸਕਦਾ ਭਰੋਸੇ ਵਾਲਾ। ਹਾਂ, ਮਿਸਾਲ ਦਿੰਦੇ ਸੀ, ਇੱਕ ਸਰੀਰ ਸੀ, ਉਹਨੇ ਕਿਸੇ ਗੁਰਦੁਆਰੇ ਸਾਧ ਸੰਗਤ ਖੰਡ ਪਾਠ ਰਖਾਇਆ ਤੇ ਭਾਈ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਗੁਰਦੁਆਰੇ ਕੋਈ ਚੀਜ਼ ਚਾਹੀਦੀ ਹੋਵੇ ਦੱਸੋ, ਮੈਂ ਸੇਵਾ ਕਰਨੀ ਚਾਹੁੰਦਾ। ਉਹਨੇ ਆਖਿਆ ਵੀ ਗਲੀਚਾ ਨਹੀਂ ਹੈਗਾ, ਕਿਤੇ ਕਿਤੇ ਵਿਛਿਆ, ਬਾਕੀ ਨੰਗੀ ਹੁੰਦੀ ਹੈ ਜਗ੍ਹਾ, ਜੇ ਸਾਰਾ ਗਲੀਚਾ ਲਵਾ ਦਿਓ। ਤੇ ਪੈਸੇ ਵਾਲਾ ਸੀ, ਉਹਨੇ ਘੰਟੇ ਦੋ ਘੰਟਿਆਂ 'ਚ ਸਾਰੇ ਗੁਰਦੁਆਰੇ ਗਲੀਚਾ ਸੇਵਾ ਕੀਤੀ। ਉਹਨੇ ਆਖਿਆ ਭਾਈ ਸਾਹਿਬ ਨੂੰ ਵੀ ਕੋਈ ਹੋਰ ਗੁਰਦੁਆਰੇ ਦੀ, ਉਹਨੇ ਆਖਿਆ ਵੀ ਜਿੱਥੇ ਫਲਸ਼ਾਂ ਨੇ ਟੈਲਾਂ ਨਹੀਂ ਲੱਗੀਆਂ, 15 ਕੁ ਡੱਬੇ ਲੱਗਣੇ ਨੇ, ਵੀ ਜੇ ਤੁਸੀਂ ਕਹਿੰਦੇ ਪਏ ਵੀ ਮੈਂ ਸੇਵਾ ਕਰਨੀ ਚਾਹੁੰਦਾ, ਧਿਆਨ ਦੇਣਾ। ਉਹਨੇ ਉਹ ਵੀ ਮੰਗਾ ਤੀ, ਵੀ ਲਵਾ ਲਈ। ਤੀਸਰਾ, ਉਹਨੇ ਲੰਗਰ ਵੀ ਜਿਹੜਾ ਨਾ ਬੜਾ ਪੂਰੇ ਰੂਹ ਨਾਲ ਭੋਗ ਤੇ ਭੇਟਾ ਵੀ ਧਰੀ। ਉਸੇ ਸਰੀਰ ਦੀ ਜਿੱਦਣ ਖੰਡ ਪਾੜ ਦੇ ਭੋਗ ਪਏ ਤੇ ਅਗਲੇ ਦਿਨ ਕਚਹਿਰੀ ਚ ਤਰੀਕ ਸੀ, ਜਿਹਦੇ ਕਰਕੇ ਉਹਨੇ ਧਰਾਇਆ ਸੀ ਖੰਡ ਪਾੜ। ਹੁਣ ਅਗਲੇ ਦਿਨ ਜਦੀ ਤਰੀਕ ਸੀ, ਉਹ ਕੁਦਰਤ ਦੀ ਕੋਈ ਲੀਲਾ ਐਸੀ ਬਣੀ, ਕੇਸ ਹਾਰ ਗਿਆ, ਧਿਆਨ ਦੇਣਾ। ਜਦੋਂ ਕੇਸ ਹਾਰ ਗਿਆ ਤੇ ਕਚਹਿਰੀ ਚ ਆ ਰਿਹਾ ਸੀ ਨਾ, ਉਸੇ ਸੱਜਣ ਦੇ ਮੂੰਹ ਚ ਲਫ਼ਜ਼ ਸੀ ਦੂਜੇ ਲਈ, ਕਹਿੰਦੇ ਜੀ ਅਸੀਂ ਤੇ ਟੈਲਾਂ ਵੀ ਚੜਾਈਆਂ, ਅਸੀਂ ਤੇ ਗਲੀਚਾ ਵੀ ਚੜਾਇਆ, ਅਸੀਂ ਤੇ ਖੰਡ ਪਾਠ ਵੀ ਕਰਾਇਆ, ਅਸੀਂ ਤੇ ਲੰਗਰ ਵੀ ਕਰਾਇਆ, ਅਸੀਂ ਤਾਂ ਵੀ ਕੇਸ ਹਾਰ ਗਏ, ਸਾਡਾ ਤੇ ਭਰੋਸਾ ਹੀ ਟੁੱਟ ਗਿਆ। ਹੁਣ ਧਿਆਨ ਦੇਣਾ, ਖਤਰਾ ਹੀ ਖਤਰਾ ਹੈਗਾ ਜੀ। ਆਖ ਸਤਨਾਮ, ਜਦ ਤੱਕ ਸ਼ਰਧਾ ਨਹੀਂ ਆਈ ਤੁਹਾਡੇ ਸੁਣਨ ਨੂੰ ਵੀ ਖਤਰਾ, ਮੰਨਣ ਨੂੰ ਵੀ ਖਤਰਾ ਤੇ ਭਰੋਸੇ ਨੂੰ ਵੀ ਖਤਰਾ। ਤੇ ਜਿਹਦੇ ਸ਼ਰਧਾ ਆਈ ਹੋਵੇ ਨਾ, ਉਹ ਇਹ ਨਹੀਂ ਕਹਿੰਦਾ ਜੀ ਸਾਡਾ ਤੇ ਭਰੋਸਾ ਹੀ ਟੁੱਟ ਗਿਆ। ਉਹ ਕੀ ਕਹਿੰਦਾ, ਇਹ ਕੇਸ ਹਾਰੇ ਵਿੱਚ ਵੀ ਤੇਰਾ ਕੋਈ ਗਰੀਬ ਨਵਾਜ ਮੇਰੇ ਤੇ ਕਿਰਪਾ ਹੀ ਹੈ, ਕਿਰਪਾ ਹੀ। ਦੁੱਖ ਦਾਰੂ ਸੁੱਖ, ਹੁਣ ਕਈ ਵਾਰੀ ਦੁੱਖ ਆਵੇ ਕਿੰਨਾ ਕਿੰਨਾ ਨੇਮ ਵੱਧ ਜਾਂਦਾ, ਰੱਬ ਤੇ ਕਹਿੰਦਾ ਨਾ ਇਹ ਨੇਮ ਤੂੰ ਕਰਨਾ ਸੀ, ਇਹਦੇ ਦੁੱਖ ਤੇਰੇ ਤੇ ਦਾਰੂ ਬਣ ਕੇ ਆਇਆ। ਕਿਆ ਪਤਾ, ਜਿਹਨੂੰ ਸ਼ਰਧਾ ਉਹ ਅਰਦਾਸ ਵੀ ਕਰਾਉਂਦਾ, ਅਖੰਡ ਪਾਠ ਵੀ ਕਰਾਉਂਦਾ, ਜੋਦੜੀ ਵੀ ਕਰਦਾ, ਪਰ ਅੰਦਰ ਕੀ ਰੱਖਦਾ? ਜੋਧੜੀ ਏ ਤੂੰ ਜਿੱਧਰ ਵੀ ਤੋਰੇ ਪਰ ਅੰਦਰ ਕੀ ਏ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ ਕਹੋ ਕਬੀਰ ਗੁਲਾਮ ਘਰ ਕਾ ਜਿਆਏ ਭਾਵੇਂ ਹੈ ਤੇਰੇ ਆ ਇਹ ਨੀ ਕਦੀ ਕਹਿੰਦਾ ਸਾਡਾ ਤੇ ਭਰੋਸਾ ਹੀ ਟੁੱਟ ਗਿਆ ਜਿਹਦੇ ਕੋਲ ਸ਼ਰਧਾ ਹੈ ਸ਼ਰਧਾ ਇੰਨਾ ਮਹਿੰਗਾ ਸੌਦਾ ਜੀ ਉਹਦੀ ਵਸਥਾ ਬਣ ਜਾਂਦੀ ਏ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨੌ ਸੁਭਾਗਾ ਗੁਰ ਕੀ ਬਚਨੀ ਹਾਟ ਬਕਾਨਾ ਜਿੱਤ ਲਾਇਆ ਜਿੱਤ ਲਾਇਆ ਉਹਦੀ ਵਸਥਾ ਬਣ ਜਾਂਦੀ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਭ ਗੋਲੇ ਬਣਿਓ ਨੌਕਰ ਵੀ ਨਾ ਬਣਿਓ ਗੁਰੂ ਘਰ ਦੇ ਨੌਕਰ ਵੀ ਨਾ ਬਣਿਓ ਗੋਲੇ ਬਣਿਓ ਨੌਕਰ ਫਿਰ ਜਵਾਬ ਦਿੰਦਾ ਪਰ ਗੋਲਾ ਕਦੀ ਜਵਾਬ ਨਹੀਂ ਦਿੰਦਾ ਆਖੋ ਸਤਨਾਮ ਗੋਲੇ ਸੰਗਤ ਨੂੰ ਬੇਨਤੀ ਵੀ ਸ਼ਰਧਾ ਇੰਨੀ ਵੱਡੀ ਦਾਤ ਏ ਇੰਨੀ ਜੇ ਸ਼ਰਧਾ ਕਿਸੇ ਕੋਲ ਨਹੀਂ ਉਹਦਾ ਸੁਣਨਾ ਵੀ ਖਤਰੇ 'ਚ ਉਹਦਾ ਮੰਨਣਾ ਵੀ ਖਤਰੇ 'ਚ ਉਹਦਾ ਭਰੋਸਾ ਵੀ ਖਤਰੇ 'ਚ ਜੇ ਸ਼ਰਧਾ ਫਿਰ ਉਹ ਨਹੀਂ ਟੁੱਟਦਾ ਇਸੇ ਕਰਕੇ ਕਲਗੀਆਂ ਵਾਲੇ ਜੀ ਦੀ ਕਿੰਨੀ ਬਾਣੀ ਪਰ ਉਹਦਾ ਨਿਚੋੜ ਕੀ ਕਹਿੰਦੇ ਨੇ ਜੀ ਪੜਿਓ ਜਰਾ ਜੀ
ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ
ਥੋੜਾ ਅੱਜ ਪ੍ਰਕਰਨ ਲਿਆ ਕਿ ਕਲਯੁਗ ਦਾ ਇੰਨਾ ਭਾਰਾ ਸਮਾਂ ਇਹੋ ਜਿਹੇ ਪ੍ਰਚਾਰਕ ਪੈਦਾ ਹੋ ਰਹੇ ਨੇ ਇਹੋ ਜਿਹੀਆਂ ਕਿਤਾਬਾਂ ਛਪ ਰਹੀਆਂ ਜਿਹੜੀਆਂ ਸਿੱਖੀ ਚੋਂ ਸ਼ਰਧਾ ਨੂੰ ਢਾ ਲਾ ਰਹੀ ਪ੍ਰਕਰਮਾਂ ਦੀ ਲੋੜ ਨਹੀਂ ਸੋਵਰਾਂ 'ਚ ਇਸ਼ਨਾਨ ਦੀ ਲੋੜ ਨਹੀਂ ਬਹੁਤੀ ਬਾਣੀ ਪੜ੍ਹਨ ਦੀ ਲੋੜ ਨਹੀਂ ਚੰਗੇ ਰੁਮਾਲੇ ਲਾਉਣ ਦੀ ਲੋੜ ਨਹੀਂ ਇੱਥੋਂ ਤੱਕ ਵੀ ਉਹ ਕਹਿੰਦੇ ਆ ਧਿਆਨ ਦੇਣਾ ਕਹਿੰਦੇ ਮੱਕਾ ਨਹੀਂ ਘੁੰਮਿਆ ਆਖੋ ਸਤਨਾ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਜਿਹੜੇ ਇਸ ਵੇਲੇ ਹੈੱਡ ਗ੍ਰੰਥੀ ਨੇ ਸ਼੍ਰੀ ਦਰਬਾਰ ਸਾਹਿਬ ਬੜਾ ਪਿਆਰ ਕਰਦੇ ਆ ਉਹਨਾਂ ਬਚਨ ਸੁਣਾਇਆ ਕਹਿੰਦੇ ਸ਼ਰਧਾ ਨੂੰ ਖਤਮ ਕਰਨ ਵਾਲਾ ਇੱਕ ਪ੍ਰਚਾਰਕ ਉਹਨੇ ਹਰ ਸਟੇਜ 'ਤੇ ਕਹਿਣਾ ਸਾਧ ਸੰਗਤ ਮੱਕਾ ਨਹੀਂ ਘੁੰਮਿਆ ਮਜ਼ੋਰਾਂ ਦੇ ਮਨ ਘੁੰਮੇ ਨੇ ਮੌਲਵੀਆਂ ਦੇ ਮਨ ਘੁੰਮਾਏ ਨੇ ਬਾਬੇ ਨੇ ਮੱਕਾ ਨਹੀਂ ਘੁੰਮਿਆ ਸ਼ਰਧਾ ਖਤਮ ਕਰਨ ਦਾ ਮੱਕਾ ਨਹੀਂ ਘੁੰਮਿਆ ਇਹ ਸਿੰਘ ਸਾਹਿਬ ਨੇ ਬਚਨ ਸੁਣਾਇਆ ਕਿ ਇੱਕ ਸਟੇਜ 'ਤੇ ਬੈਠਾ ਕਹਿੰਦੇ ਮਗਰ ਮੈਂ ਬੈਠਾ ਹੋਇਆ। ਕਹਿੰਦੇ ਮੈਂ ਮਗਰ ਬੈਠੇ ਆ, ਸੋਚਿਆ ਵੀ ਇਹਨੇ ਅੱਜ ਵੀ ਕਹਿਣਾ ਮੱਕਾ ਨੀ ਘੁੰਮਿਆ। ਆਖੋ ਸਤਨਾਮ, ਇਹਨੇ ਅੱਜ ਵੀ ਕਹਿਣਾ। ਕਹਿੰਦੇ ਕਥਾ ਕਰਦੇ 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 ਉੱਥੇ ਹੀ ਆ ਗਿਆ। ਉਹਨੇ ਇਹ ਬਚਨ ਕਹਿਤੇ ਕਿ ਸਾਧ ਸੰਗਤ ਮੱਕਾ ਨਹੀਂ ਘੁੰਮਿਆ, ਧਿਆਨ ਦੇਣਾ। ਇੰਨੀ ਗੱਲ ਕਹਿ ਕੇ ਨਾ ਉਹ ਪ੍ਰਚਾਰਕ, ਇੰਨੀ ਗੱਲ ਕਹਿ ਕੇ ਕਿ ਸਾਧ ਸੰਗਤ ਮੱਕਾ ਨਹੀਂ ਘੁੰਮਿਆ, ਮੈਂ ਅੱਜ ਤੱਕ ਕਹਿੰਦਾ ਆ ਰਿਹਾ। ਅੱਗੋਂ ਇਹ ਕਹਿਤਾ, ਮੈਂ ਅੱਜ ਤੱਕ ਕਹਿੰਦਾ ਆ ਰਿਹਾ ਮੱਕਾ ਨਹੀਂ ਘੁੰਮਿਆ, ਪਰ ਮੈਂ ਅੱਜ ਕਹਿੰਦਾ ਵਾ ਸਟੇਜ ਤੇ ਮੱਕਾ ਘੁੰਮਿਆ ਹੈ। ਫਿਰ ਉਹ ਪ੍ਰਚਾਰਕ ਨੇ ਆਪਣੀ ਗੱਲ ਸੁਣਾਈ, ਆਪਣੀ ਗੱਲ ਆਪ ਸੁਣਾਈ। ਕੀ ਗੱਲ ਸੁਣਾਈ? ਕਹਿੰਦੇ ਮੈਂ ਹਜ਼ੂਰ ਸਾਹਿਬ ਦੇ ਕੋਲ ਕਥਾ ਕਰ ਰਿਹਾ ਸਾਂ, ਕਥਾ ਤੇ ਕਥਾ ਵਿੱਚ ਮੈਂ ਕਿਹਾ ਵੀ ਮੱਕਾ ਨਹੀਂ ਘੁੰਮਿਆ। ਮਜ਼ੋਰਾਂ ਦੇ ਮਨ ਘੁਮਾਏ ਨੇ ਬਾਬੇ ਨੇ, ਮੱਕਾ ਮੁੱਕਾ ਨਹੀਂ ਘੁੰਮਿਆ। ਤੇ ਕਹਿੰਦੇ ਜੋਗੀਆਂ ਰੰਗ ਦੇ, ਜੋਗੀਆਂ ਰੰਗ ਦੇ ਕੱਪੜੇ ਪਾਏ ਇੱਕ ਮਹਾਂਪੁਰਸ਼ ਸੰਗਤ ਚ ਬੈਠੇ ਸੀ, ਤੇ ਜਦੋਂ ਮੈਂ ਕਿਹਾ ਮੱਕਾ ਨਹੀਂ ਘੁੰਮਿਆ ਤੇ ਉਹ ਉੱਠ ਕੇ ਖਲੋ ਗਏ। ਤੇ ਖਲੋ ਕੇ ਕਹਿੰਦੇ ਉਹ ਪੁਰਖਾ ਵੀ ਤੇਰੇ ਅੰਦਰ ਇਹ ਦੁਸ਼ਟ ਖਿਆਲ ਕਿੰਨੇ ਪੈਦਾ ਕਰ ਦਿੱਤੇ ਆ, ਸ਼ਰਧਾ ਖਤਮ ਕਰਤੀ ਮੱਕਾ ਨਹੀਂ ਘੁੰਮਿਆ। ਖਲੋ ਕੇ ਕਿਹਾ, ਉਹ ਪ੍ਰਚਾਰਕ ਆਪ ਸੁਣਾ ਰਹੇ। ਕਹਿੰਦੇ ਉਹਨਾਂ ਨੇ ਖਲੋ ਕੇ ਕਿਹਾ ਤੇ ਨਾਲ ਹੀ ਉਹ ਬਹਿ ਗਏ। ਤੇ ਕਹਿੰਦੇ ਮੈਂ ਵੀ ਆਪਣੀ ਕਥਾ ਜਾਰੀ ਰੱਖੀ ਤੇ ਜਦੋਂ ਸਮਾਪਤੀ ਹੋ ਗਈ ਤੇ ਕਹਿੰਦੇ ਉਹ ਜੋਗੀਆ ਰੰਗ ਦੇ ਕੱਪੜੇ ਪਾਏ ਹੋਏ ਮਹਾਂਪੁਰਸ਼ ਮੇਰੇ ਕੋਲ ਆ ਗਏ ਤੇ ਕਹਿਣ ਲੱਗੇ ਦੋ ਘੰਟੇ ਦਾ ਸਮਾਂ ਬਖਸ਼ੋ। ਚੂਰ ਸਾਹਿਬ ਦੇ ਕੋਲ ਕਹਿੰਦੇ ਮੈਂ ਕਥਾ ਕੀਤੀ ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਹਾਜ਼ਰ ਹਾਂ, ਦੱਸੋ ਕਿੱਥੇ ਜਾਣਾ। ਕਹਿੰਦੇ ਉਹਨਾਂ ਨੇ ਮੈਨੂੰ ਜੀਭ ਚਬਾ ਲਿਆ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਲੈ ਕੇ ਚੱਲੇ ਹੋ? ਕਹਿੰਦੇ ਹਜ਼ੂਰ ਸਾਹਿਬ ਵੀ ਦਰਸ਼ਨ ਕਰਾਉਂਦੇ ਹਾਂ। ਹਜ਼ੂਰ ਸਾਹਿਬ ਦੇ ਕੋਲ ਹੀ ਸੀ ਜਿੱਥੇ ਕਥਾ ਕੀਤੀ ਉਹਨਾਂ, ਤੇ ਇੱਕ ਹੋਰ ਜਗ੍ਹਾ ਵੀ ਖੜਨਾ। ਕਹਿੰਦੇ ਹਜ਼ੂਰ ਸਾਹਿਬ ਤੋਂ ਥੋੜ੍ਹੀ ਜਿਹੀ ਉਰੇ ਉਹਨਾਂ ਮੋੜ ਲਿਆ ਤੇ ਮੈਂ ਪੁੱਛਿਆ ਕਿੱਥੇ ਲੈ ਕੇ ਚੱਲੇ ਹੋ? ਤੇ ਕਹਿਣ ਲੱਗੇ ਜਦੋਂ ਜਗ੍ਹਾ ਆਏਗੀ ਤੇ ਦੇਖ ਲੈਣਾ। ਤੇ ਕਹਿੰਦੇ ਮੈਨੂੰ ਕਿੱਥੇ ਲੈ ਗਏ? ਜਿੱਥੇ ਨਾਮ ਦੇਵ ਦਾ ਦੇਵਰਾ ਘੁੰਮਿਆ ਹੈ। ਹੱਕ
ਸਤਨਾਮ
ਦੇਣਾ ਜਰਾ। ਕਹਿੰਦੇ ਜੀਭ ਖੁਲਾਰਤੀ ਤੇ ਮੈਂ ਵੀ ਉਤਰ ਗਿਆ ਤੇ ਉਹ ਵੀ ਉਤਰ ਗਏ। ਤੇ ਕਹਿੰਦੇ ਮੈਨੂੰ ਕਹਿਣ ਲੱਗੇ ਅਸੀਂ ਤੇ ਬੜੀ ਵਾਰੀ ਆਏ ਹਾਂ, ਆਹ ਦੇਵਰਾ ਹੁਣ ਸੰਗਤ ਧਿਆਨ ਦੇਣਾ। ਇਹ ਮੈਂ ਤਾਂ ਇੱਕ ਨਿੱਕੀ ਜਿਹੀ ਗੱਲ ਤੁਹਾਨੂੰ ਸੁਣਾ ਰਿਹਾ, ਗੁਰੂ ਦੀ ਕਿਰਪਾ ਨਾਲ ਮੈਂ ਵੀ ਹੰਕਾਰ ਆਪ ਜੀ ਸਰਵਣ ਕਰ ਰਹੇ ਹੋ ਕਿ ਸ਼ਰਧਾ ਨੂੰ ਜਿਹੜੇ ਢਾਲਣ ਦੇ ਯਤਨ ਨੇ ਨਾ, ਬਹੁਤੀ ਬਾਣੀ ਪੜ੍ਹਨ ਦੀ ਨਹੀਂ ਲੋੜ, ਪਰਿਕਰਮਾ ਨਹੀਂ ਕਰਨ ਦੀ ਲੋੜ, ਸਰੋਵਰਾਂ 'ਚ ਇਸ਼ਨਾਨ ਦੀ ਨਹੀਂ ਲੋੜ, ਹੋਰ ਵੀ ਕਈ ਕੁਝ। ਔਰ ਇਹ ਵੀ ਕਹਿੰਦੇ ਮੱਕਾ ਨਹੀਂ ਘੁੰਮਿਆ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੈ ਨਾਮਦੇਵ ਜੀ ਦਾ, ਮੁੱਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮ ਅਈਆ। ਅਖੀਰਲੀਆਂ ਪੰਕਤੀਆਂ ਨੇ ਫੇਰ ਦੀਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਆ ਇੱਕ ਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਗਿਆ ਉਹ ਤਿੰਨ ਕਾਲ ਸੱਤ ਹੈ। ਆਖੋ ਸਤਨਾਮ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਾ ਦੇਵਰਾ ਫਿਰੇ। ਧਿਆਨ ਦੇਣਾ ਜੀ। ਕਹਿੰਦੇ ਜੋਗੀਆਂ ਰੰਗ ਦੇ ਕੱਪੜੇ ਮਹਾਂਪੁਰਸ਼ਾਂ ਨੇ ਪਾਏ ਤੇ ਜੀਭ ਤੋਂ ਉਤਰ ਕੇ ਕਹਿੰਦੇ ਅਸੀਂ ਇੱਥੇ ਖੜੇ ਹਾਂ, ਤੂੰ ਗਿਆਨੀ ਹੈ, ਅਸੀਂ ਤੇ ਅਨਪੜ੍ਹ ਜੇ ਹਾਂ, ਤੂੰ ਰਿਸਰਚ ਕਰਨ ਵਾਲਾ ਹੈ, ਤੂੰ ਗਿਆਨੀ ਹੈ, ਹੁਣ ਚੰਗੀ ਤਰ੍ਹਾਂ ਇਹ ਦੇਵਰੇ ਦੇ ਦਰਸ਼ਨ ਕਰਕੇ ਆ, ਇਹਦਾ ਮੂੰਹ ਘੁੰਮਿਆ ਹੋਇਆ ਕਿ ਨਹੀਂ? ਹੱਕ ਸਤਨਾਮ। ਇਹ ਤੁਹਾਡੇ ਚੋਂ ਵੀ ਕੋਈ ਜਾਣਨਾ ਚਾਹੇ ਹਜ਼ੂਰ ਸਾਹਿਬ ਦੇ ਕੋਲ ਸਥਾਨ ਹੈ ਉਹ ਜਿੱਥੇ ਸ਼ਬਦ ਉਚਾਰਨ ਕੀਤਾ ਜਦੋਂ ਨਾਮਦੇਵ ਜੀ ਨੂੰ ਕੱਢ ਦਿੱਤਾ ਉਸ ਸਥਾਨ ਤੋਂ ਧੱਕੇ ਮਾਰ ਕੇ, ਉਹਦੇ ਮੰਦਰ ਦੇ ਪਿਛਲੇ ਬੰਨੇ ਬਹਿ ਕੇ ਇਹ ਸ਼ਬਦ ਉਚਾਰਿਆ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾ ਵੰਤੀ ਏ ਭਰਮ ਜੋ ਹੈ। ਆਲਾ ਕਹਿੰਦੇ ਮੰਦਰ ਨੂੰ, ਮੰਤੀ ਕਹਿੰਦੇ ਉੱਚੇ। ਆਲਾ ਵੰਤੀ ਏ ਭਰਮ ਜੋ ਹੈ, ਮੁਝ ਉੱਪਰ ਸਭ ਕੋਪੀਲਾ, ਕੋਪਲਾ ਕਹਿੰਦੇ ਗੁੱਸੇ ਨੂੰ, ਮੇਰੇ ਤੇ ਗੁੱਸਾ ਕੱਢਦਾ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਤੇ ਖੀਰ ਤੇ ਕਹਿੰਦੇ ਫਿਰ ਕਿਰਪਾ ਹੋਈ ਅਤ ਭੁਜ, ਵੱਡੀਆਂ ਬਾਵਾਂ ਕਰ ਲਈਆਂ ਪਰਮੇਸ਼ਰ ਨੇ, ਫੇਰ ਦੀਆ ਦੇਹਰਾ ਨਾਮੇ ਕੋ। ਉਹ ਦੇਹਰੇ ਦਾ ਮੂੰਹ ਹੀ ਨਾਮ ਦੇ ਮਗਰ ਬਹਿ ਕੇ ਪੁਕਾਰ ਕਰ ਰਿਹਾ ਸੀ, ਮੁੱਖ ਉਹਦੇ ਵੱਲ ਕਰਤਾ। ਆਖੋ ਸਤਨਾਮ ਤੁਸੀਂ ਬਾਹਰ ਕੱਢਦੇ ਹੋ, ਮੈਂ ਇਹਦਾ ਮੁੱਖ ਹੀ ਇਹਦੇ ਵੱਲ ਕਰਦਾ। ਸੰਗਤ ਧਿਆਨ ਦੇਣਾ, ਉਹ ਅੱਜ ਤੱਕ ਸਥਾਨ ਪੁੱਠਾ ਘੁੰਮਿਆ ਹੋਇਆ। ਕੋਈ ਚੀਜ਼ ਪੁੱਠੀ ਹੋਵੇ ਨਾ ਪਤਾ ਲੱਗ ਜਾਂਦਾ। ਕਹਿਣ ਲੱਗੇ ਮਹਾਂਪੁਰਸ਼ ਕਹਿੰਦੇ ਤੂੰ ਚੰਗੀ ਤਰ੍ਹਾਂ ਰਿਸਰਚ ਕਰਕੇ ਆ ਇਸ ਸਥਾਨ ਦੀ, ਇਹ ਘੁੰਮਿਆ ਹੋਇਆ ਕਿ ਨਹੀਂ। ਹੁਣ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾ ਕਾ ਦੇਵਰਾ। ਫਿਰ ਸੰਗਤ ਧਿਆਨ ਦੇਣਾ, ਉਹ ਗਿਆਨੀ ਜਿਹੜਾ ਅੱਜ ਤੱਕ ਉਹਨਾਂ ਕੋਲੋਂ ਪੜਿਆ ਸੀ ਜਿਹੜੇ ਸ਼ਰਧਾ ਨੂੰ ਤੋੜਦੇ ਨੇ, ਹਰ ਸਟੇਜ 'ਤੇ ਕਹਿੰਦਾ ਸੀ ਮੱਕਾ ਨਹੀਂ ਘੁੰਮਿਆ, ਉਹਨੇ ਦੱਸਿਆ ਆਪ ਕਹਿੰਦਾ ਮੈਂ 45 ਮਿੰਟ ਅੰਦਰ ਹੋ ਕੇ ਆਇਆ, ਸਾਰੀ ਰਿਸਰਚ ਕੀਤੀ ਤੇ ਵਾਕਿਓ ਘੁੰਮਿਆ ਹੋਇਆ ਸੀ। ਮੂੰਹ ਜਿਹੜਾ ਮਹਿੰਦਰ ਵੱਜਿਆ ਪੁੱਠਾ, ਪਿੱਠ ਵਾਲਾ ਬੰਦਾ ਮੁੱਖ ਵਾਲਾ। ਤੇ ਕਹਿੰਦੇ ਜਦੋਂ 1.25 ਘੰਟਾ ਮੈਂ ਲਾ ਕੇ ਆਇਆ ਜੀਭ ਦੇ ਕੋਲ, ਤੇ ਉਹ ਮਹਾਂਪੁਰਸ਼ ਕਹਿੰਦੇ ਵੀ ਦੱਸ ਕੀ ਰਿਸਰਚ ਕੀਤੀ ਉਹ। ਤੇ ਕਹਿੰਦੇ ਜਦੋਂ ਮੈਂ ਆ ਕੇ ਦੱਸਿਆ ਵੀ ਇਹ ਦੇਹਰਾ ਫਿਰਿਆ ਹੋਇਆ, ਘੁੰਮਿਆ ਹੋਇਆ, ਫਿਰਿਆ ਠੀਕ ਹੈ ਫਿਰਿਆ। ਤੇ ਕਹਿੰਦੇ ਮਹਾਂਪੁਰਸ਼ ਕਹਿਣ ਲੱਗੇ ਭੁੱਲਿਆ, ਤੂੰ ਹਰ ਸਟੇਜ ਤੇ ਕਹਿੰਦਾ ਮੱਕਾ ਨਹੀਂ ਫਿਰਿਆ, ਮਯੋਰਾਂ ਦੇ ਮਨ ਫਿਰੇ ਨੇ, ਜੇ ਆ ਫਿਰ ਸਕਦਾ ਤੇ ਮੱਕਾ ਵੀ ਫਿਰ ਸਕਦਾ। ਗੱਜ ਕੇ ਆਖੋ ਸਤਨਾਮ, ਜੇ ਆ ਫਿਰ ਸਕਦਾ ਮੱਕਾ ਵੀ। ਹੁਣ ਗੱਲ ਇੰਨੀ ਕਿ ਜਿੱਥੇ ਸ਼ਰਧਾ ਨਹੀਂ ਉੱਥੇ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਨੂੰ ਵੀ ਘੱਟ ਕੀਤਾ ਜਾ ਰਿਹਾ। ਆਖੋ ਸਤਨਾਮ, ਹੁਣ ਉੱਥੇ ਆ ਜਾਓ ਜਿਹੜੇ ਜਿਹੜੇ ਇਤਿਹਾਸਕ ਸਰੋਵਰ ਨੇ, ਅੱਜ ਵੀ ਉਹਨਾਂ ਦੇ ਵਿੱਚ ਉਸੇ ਤਰ੍ਹਾਂ ਬਖਸ਼ਿਸ਼ ਵਰਤ ਰਹੀ ਹੈ, ਕਿਰਪਾ ਵਰਤ ਰਹੀ ਹੈ। ਗੁਰੂ ਨਾਨਕ ਗਿਆ ਨਹੀਂ, ਜਿਸ ਜਗ੍ਹਾ ਤੇ ਵੀ ਕੋਈ ਬਖਸ਼ਿਸ਼ ਕਰ ਗਏ ਨੇ ਉਹ ਉਸ ਤੋਂ ਬਾਅਦ ਖਤਮ ਨਹੀਂ ਹੋਈ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਉਹ ਬਖਸ਼ਿਸ਼ਾਂ ਵਰਤਾ ਰਹੇ। ਕੋਈ ਵੀ ਆ ਗੁਰੂ ਗ੍ਰੰਥ ਸਾਹਿਬ ਨੇ ਤੇ ਆ ਅੱਖਾਂ ਨਾਲ ਵੇਖਿਆ, ਤਰਨ ਤਾਰਨ ਗੁਰੂ ਅਰਜਨ ਦੇਵ ਜੀ ਤਰਸ ਆ ਗਈ ਤੇ ਵਰ ਦਿੱਤਾ ਇੱਥੇ ਜਿਹੜਾ ਇਸ਼ਨਾਨ ਕਰੇਗਾ ਸਰੀਰ ਦੀ ਚਮੜੀ ਦੇ ਰੋਗ ਜਾਣਗੇ। ਚਮੜੀ ਦੇ ਰੋਗ ਅਲੱਗ ਹੁੰਦੇ ਜੀ, ਮੌਕੇ ਹੋ ਜਾਣੇ, ਚਮੜੀ ਨੂੰ ਕੋਈ ਨੁਕਸ ਪੈ ਜਾਣਾ। ਪ੍ਰਤੱਖ ਜਿਵੇਂ ਤੁਸੀਂ ਕਿਰਤੀ ਹੋ ਨਾ, ਕਾਪੀਆਂ ਦਾ ਕੰਮ ਹੈ, ਸਾਡੇ ਆਪਣੇ ਕਾਰੀਗਰ ਦੋ ਭਰਾ ਜਮਾਂਦਰੂ ਦੋਵਾਂ ਨੂੰ ਮੌਕੇ, ਇੱਕ ਠੇਕੇਦਾਰ ਸੀ ਉਸ ਟਾਈਮ, ਅੱਜ ਤੋਂ 8-9 ਸਾਲ ਦੀ ਗੱਲ ਹੈ, 2-2.5 ਹਜ਼ਾਰ ਕਮਾਉਂਦਾ ਸੀ, ਬਹੁਤ ਹੁੰਦਾ ਸੀ ਉਦੋਂ 2-2.5 ਹਜ਼ਾਰ, ਇੱਕ 250 ਰੁਪਈਆ ਸਿਰਫ ਲੇਵੀ ਲਾਣੀ ਕਾਪੀਆਂ ਦਾ ਕੰਮ। ਹੁਣ ਇੱਕ ਨੇ ਡਾਕਟਰ ਕੋਲ ਕਟਾਣੇ ਮਾਇਆ ਸੀ, ਇੱਕ ਕੋਲ ਇੰਨੀ ਮਾਇਆ ਨਹੀਂ ਵੀ ਡਾਕਟਰ ਕੋਲੋਂ ਜਾ ਕੇ 2-4 ਮਹੀਨੇ ਬਾਅਦ ਕਟਾਵੇ ਮੌਕੇ। ਉਹਨੂੰ ਕਿਸੇ ਨੇ ਕਿਹਾ ਤਰਨ ਤਾਰਨ ਜਾ, ਉੱਥੇ ਗੁਰੂ ਅਰਜਨ ਦੇਵ ਜੀ ਦਾ ਵਰ ਹੀ ਜਿਹੜਾ ਇਸ਼ਨਾਨ ਸ਼ਰਧਾ ਨਾ ਕਰੇ ਚਮੜੀ ਦੇ ਰੋਗ ਜਾਂਦੇ। ਅਤੇ ਦਾਸ ਉਗਰਾਹੀ ਲੈਣ ਗਿਆ, ਸਾਡਾ ਆਪਣਾ ਕਾਰੀਗਰ ਨਾ ਜਿੱਥੇ ਸੰਗਤ ਪੈਰ ਧੋਂਦੀ ਨਾ ਉਹ ਜਲ ਬਾਹਰ ਪਿਆ ਕੱਢੇ ਨਵਾਂ ਪਾਵੇ। ਮੈਂ ਕਿਹਾ ਕੀ ਕਰ ਰਿਹਾ, ਹਿੰਦੂ ਕਾਲਾ ਨਾਂ ਸੀ ਉਹਦਾ, ਮੈਂ ਕਿਹਾ ਕਾਲੇ ਕੀ ਕਰ ਰਿਹਾ, ਕਹਿੰਦਾ ਜੀ ਮੇਰੇ ਮੌਕੇ ਨੇ ਬਾਹਾਂ ਤੇ ਮੈਨੂੰ ਕਿਸੇ ਨੇ ਕਿਹਾ ਤਰਨ ਤਾਰਨ ਇੰਜ ਤੌਲੀਆ ਵੀ ਲੈ ਕੇ ਜਾਇਆ ਕਰ, ਸੇਵਾ ਵੀ ਕਰ ਤੌਲੀਏ ਨਾਲ, ਪੈਰਾਂ ਵਾਲੀ ਜਲ ਕੱਢ ਕੇ ਨਵਾਂ ਪਾ ਅਤੇ ਸਰੋਵਰ 'ਚ ਇਸ਼ਨਾਨ ਕਰ, ਅੱਧਾ ਘੰਟਾ ਅਨਪੜ੍ਹ ਸੀ, ਬਿਲਕੁਲ ਅਨਪੜ੍ਹ, ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਅਤੇ ਦੇਖ ਕਰਾ ਕੇ ਅਰਦਾਸ ਕਰਿਆ ਕਰ। ਸੰਗਤ ਧਿਆਨ ਦੇਣਾ, ਦਾਸ ਨੂੰ ਉਸ ਤੋਂ ਪਹਿਲਾਂ ਨਹੀਂ ਸੀ ਪਤਾ ਕਿ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਬੈਠੇ ਨੇ, ਉਸਰੇ ਝੋਲੀਆਂ ਭਰ ਰਹੇ ਨੇ। ਚੌਥਾ ਇਸ਼ਨਾਨ ਸੀ ਉਹਦਾ, ਸਾਧ ਸੰਗਤ ਜਿਹੜੀਆਂ ਬਾਹਾਂ ਭਰੀਆਂ ਮੌਕਿਆਂ ਨਾਲ ਜਦੋਂ ਉਹਨੇ ਦਾਸ ਨੂੰ ਦਿਖਾਈਆਂ,
ਚੰਦਨ ਵਰਗੀਆਂ ਸਾਰਾ ਮਾਸ, ਕੋਈ ਮੌਕਾ ਨਹੀਂ, ਕੁਝ ਨਹੀਂ। ਦਾਸ ਨੂੰ ਉਦਨ ਹੋਰ ਵਿਸ਼ਵਾਸ ਹੋਇਆ, ਮੈਂ ਕਿਹਾ ਧੰਨ ਗੁਰੂ ਅਰਜਨ ਦੇਵ ਜੀ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਉੱਥੇ ਬੈਠੇ ਤੁਸੀਂ ਝੋਲੀਆਂ ਭਰ ਰਹੇ ਹੋ, ਲੋੜ ਹੈ ਸ਼ਰਧਾ ਦੀ। ਆਖੋ ਸਤਨਾਮ। ਇਹ ਪਹਿਲੀ ਵਿਸ਼ੇਸ਼ਤਾ ਈ ਜੇ ਬੀਬੀਓ, ਭੈਣੋ, ਵੀਰੋ, ਗੁਰੂ ਪਿਆਰਿਓ, ਗੁਰੂ ਨਾਨਕ ਗਿਆ ਨਹੀਂ, ਜਿੱਥੇ ਜਿੱਥੇ ਵੀ ਕੋਈ ਕਿਰਪਾ ਬਚਨ ਸਰੀਰ ਰੂਪ ਚ ਕੀਤਾ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਉਹ ਬਖਸ਼ੀਸ਼ਾਂ ਵਰਤ ਰਹੀਆਂ ਨੇ, ਉਹ ਕਿਰਪਾ ਵਰਤ ਰਹੀਆਂ ਨੇ। ਇਹ ਪਹਿਲੀ ਵਿਸ਼ੇਸ਼ਤਾ ਈ। ਬਾਕੀ ਅਵਤਾਰ ਸਮੇਂ ਸਮੇਂ ਅਨੁਸਾਰ ਡਿਊਟੀ ਦੇ ਕੇ ਗਏ, ਇੱਕ ਵਾਹਿਦ ਗੁਰੂ ਨਾਨਕ ਏ ਜਿਹੜੇ ਗਏ ਨਹੀਂ। ਦਸਵੇਂ ਜਾਮੇ ਤੋਂ ਬਾਅਦ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਜੋਤ ਟਿਕਾ ਕੇ ਸਦਾ ਸਦਾ ਲਈ ਧਰਤੀ ਤੇ ਟਿਕ ਗਏ, ਦੁਨੀਆਂ ਦੇ ਬੇੜੇ ਬੰਨੇ ਲਾਉਣ ਦੇ ਲਈ। ਤੇ ਕੱਲ ਜਿਹੜਾ ਦੀਵਾਨ ਏ ਉਹ ਗੁਰੂ ਕੇ ਪਿਆਰੇ ਤੁਹਾਨੂੰ ਸਾਰਾ ਸਮਾਂ ਦੱਸਣਗੇ। 12 ਤੋਂ 2 ਹੈ ਜੀ, ਬਾਕੀ ਦੀਵਾਨ ਪਹਿਲੇ ਸ਼ੁਰੂ ਹੋ ਜਾਣਗੇ। ਤੇ ਕੱਲ ਦੂਜੀ ਵਿਸ਼ੇਸ਼ਤਾ ਈ, ਮਹਾਰਾਜ ਦੀ ਸੇਵਾ ਲੈਣ। ਗੁਰੂ ਗ੍ਰੰਥ ਸਾਹਿਬ ਦੀਆਂ 6 ਵਿਸ਼ੇਸ਼ਤਾਈਆਂ, ਕੱਲ ਦੂਜੀ ਤੀਜੀ ਸ਼ਾਇਦ 2 ਸਾਂਝੀਆਂ ਹੋ ਜਾਣ, ਜਿਵੇਂ ਗੁਰੂ ਸੇਵਾ ਲਏ। ਆਓ ਇੱਕ ਵਾਰੀ ਸਾਰੀਆਂ ਬੀਬੀਆਂ ਭੈਣਾਂ ਵੀਰ ਪੜ੍ਹੀਏ, ਤੇ ਅੱਜ ਇਸ ਪੰਡਾਲ ਵਿੱਚੋਂ ਸ਼ਰਧਾ ਦੀ ਦਾਤ ਲੈ ਕੇ ਜਾਈਏ, ਅੱਜ ਇਸ ਪੰਡਾਲ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਦੀ ਦਾਤ ਲੈ ਕੇ ਜਾਈਏ। ਤੇ ਸਾਰੇ ਪੰਡਾਲ ਨੂੰ ਬੇਨਤੀ ਏ ਕਿ ਇੰਨਾ ਕੁ ਪਿਆਰ ਕਰੋ ਗੁਰੂ ਨਾਨਕ ਦੇ ਘਰ ਨਾਲ ਕਿ ਅਰਦਾਸ ਕਰਿਆ ਕਰੋ ਅਗਲਾ ਜਨਮ ਵੀ ਮਿਲੇ, ਉਸ ਮਾਂ ਦੇ ਘਰ ਮਿਲੇ ਜਿਹੜੀ ਮੈਨੂੰ ਜਪਜੀ ਸਾਹਿਬ ਨਾਲ ਜੋੜ ਦੇਵੇ। ਇਹ ਅੰਦਰੋਂ ਆ ਇੱਕ ਰਾਈਟਰ ਦਾ, ਮੈਂ 10 ਕੁ ਦਿਨ ਹੋਏ ਇੱਕ ਰਾਈਟਰ ਦੀ ਡੈਥ ਹੋਈ ਹੈ, ਤੇ ਉਹ ਅਜੀਤ ਅਖਬਾਰ ਨੇ ਨਾ ਉਹਦਾ ਵੇਰਵਾ ਕੁਝ ਦਿੱਤਾ ਡੈਥ ਤੋਂ ਹਫ਼ਤਾ ਪਹਿਲੇ, ਉਹਨੇ ਕੋਈ ਸਪੀਚ ਦਿੱਤੀ ਹੈ। ਤੇ ਸਪੀਚ ਪਤਾ ਕੀ ਕਿਹਾ ਕਿ ਮੇਰੀ ਉਮਰ 65 ਸਾਲ ਹੋ ਗਈ ਹੈ, ਪਤਾ ਨਹੀਂ ਕਿਹੜੇ ਵੇਲੇ ਬੁਲਾਵਾ ਆ ਜੇ, ਪਰ ਮੇਰਾ ਦਿਲ ਕਰਦਾ ਕਿ ਜੋ ਕੁਝ ਮੈਂ ਹੋਰ ਲਿਖ ਕੇ ਸਿੱਖ ਕੌਮ ਨੂੰ ਕੁਝ ਸੇਵਾ ਕਰਨੀ ਚਾਹੁੰਦਾ ਸਾਂ ਅਜੇ ਪੂਰੀ ਨਹੀਂ ਹੋਈ। ਮੇਰਾ ਚਿੱਤ ਕਰਦਾ ਮੈਨੂੰ ਇੱਕ ਹੋਰ ਜਨਮ ਮਿਲੇ ਉਸ ਮਾਂ ਦੇ ਘਰ, ਜਿਹਦੇ ਸਦਕਾ ਮੈਂ ਇਹ ਸੇਵਾ ਫਿਰ ਨਿਭਾ ਸਕਾਂ। ਆਖੋ ਸਤਨਾਮ। ਆ ਜਿਤਨੇ ਬੈਠੇ ਹੋ, ਸਤਕਾਰ ਸਾਰੇ ਧਰਮਾਂ ਦਾ ਕਰਨਾ, ਪਰ ਗੁਰੂ ਗ੍ਰੰਥ ਸਾਹਿਬ ਅੱਗੇ ਮਨ ਵੇਚਣਾ। ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਗਿਆਨ ਧਿਆਨ, ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਇਹ ਪਹਿਲੀ ਵਿਸ਼ੇਸ਼ਤਾ ਈ, ਇੱਕ ਵਾਹਿਦ ਗੁਰੂ ਨਾਨਕ ਗਏ ਨਹੀਂ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਉਹ ਜੋਤ ਮੌਜੂਦ ਏ, ਉਸੇ ਤਰ੍ਹਾਂ ਝੋਲੀਆਂ ਭਰ ਰਹੀ, ਉਸੇ ਤਰ੍ਹਾਂ ਬੇੜੇ ਬੰਨੇ ਲਾ ਰਹੀ ਏ। ਸਾਰੇ ਕਿਰਪਾ ਕਰਿਓ ਜੀ।
ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਸਤਿਗੁਰ ਮੇਰਾ ਪੂਰਾ। ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ,
ਉਹਦਾ ਨਾਂ ਕੀ ਏ?
ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਨ ਸ੍ਰੀ ਗੁਰੂ ਗ੍ਰੰਥ ਸਾਹਿਬ।
ਮਨ ਕਿਉਂ ਬੈਰਾਗ ਕਰੇ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ सतगुर मेरे।